ਦਸਮ ਦੁਆਰ ਖੁੱਲ੍ਹਣ ਦੀਆਂ ਨਿਸ਼ਾਨੀਆਂ ਅੰਮ੍ਰਿਤਧਾਰ ਅਤੇ ਅਨਹਦ ਧੁਨੀ। ਦਸਮ ਦੁਆਰ ਖੁੱਲ੍ਹਣ ਦੀਆਂ ਦੋ ਪੱਕੀਆਂ ਨਿਸ਼ਾਨੀਆਂ ਹਨ। ਇੱਕ ਤਾਂ ਇਹ ਹੈ ਕਿ ਅੰਮ੍ਰਿਤਧਾਰ ਅਤ ਨਿਰਮਲ ਚੋਣ ਲੱਗ ਪੈਂਦੀ ਹੈ, ਦੂਜੇ ਅਤ ਅਚਰਜ ਸਵਾਦ ਵਾਲੀ ਅਨਹਦ ਧੁਨੀ ਦਾ ਬਿਸਮਾਦ ਰੰਗਾਂ ਵਾਲਾ ਅਗੰਮੀ ਨਾਦ ਸੁਣਨ ਲੱਗ ਪੈਂਦਾ ਹੈ। ਇਹ ਦੂਈ ਆਤਮ ਆਨੰਦੀ ਘਟਨਾਵਾਂ ਤੱਤ ਲਖਤਾਵੀ ਤੱਤ ਵਾਪਰਨੀਆਂ ਪ੍ਰਤੱਖ ਵੇਖਣ ਸੁਣਨ ਵਿੱਚ ਆਈਆਂ ਅਤੇ ਆਉਣ ਯੋਗ ਸਹਿਜ ਵਿਵਸਥਾਵਾਂ ਹਨ, ਕੋਈ ਖਿਆਲੀ ਅਤੇ ਕਿਆਸੀ ਕਿਆਫੇ ਨਹੀਂ। ਕਾਇਆਗੜ੍ਹ ਕੋਟ ਮਹਿਲ ਮੰਦਰ ਘਰ ਅੰਦਰ ਸਾਂਗੂ ਪਾਂਗ ਵਾਪਰੇ ਸੰਵਾਪਰੇ ਜਾਗਰਤ ਸਾਵਧਾਨਤਾ ਦੇ ਸਾਕਸ਼ਾਤ ਕੀਤੇ ਪ੍ਰਤੱਖ ਨਜ਼ਾਰੇ ਹਨ। ਗੁਰਮਤਿ ਨਾਮ ਦੀ ਅਤੁੱਟ ਕਮਾਈ ਦੇ ਪ੍ਰਭਾਵ ਕਰ ਜਦੋਂ ਉਲਟਿਓ ਕਮਲ ਬ੍ਰਹਮ ਵਿਚਾਰ ਵਾਲਾ ਅੰਕੁਰ ਸਫੁੱਟ ਹੁੰਦਾ ਹੈ ਅਤੇ ਤਦੋਂ ਅੰਮ੍ਰਿਤਧਾਰ ਗਗਨ ਦਸ ਦੁਆਰ ਵਾਲਾ ਝਰਨਾ ਝਰਦਾ ਹੈ ਅਤੇ ਅੰਮ੍ਰਿਤ ਭੋਜਨ ਕਰੇ ਅਹਾਰੀ ਦਾ ਪਰਚਾ ਪੈਂਦਾ ਹੈ ਅਤੇ ਗਗਨ ਰਸਾਲ ਚੁਐ ਮੇਰੀ ਭਾਠੀ ਸੰਚ ਮਹਾਂ ਰਸਤਨ ਭਇਆ ਕਾਠੀ। ਸੰਚ ਮਹਾਰਸ ਤਨ ਭਇਆ ਕਾਠੀ ਰੂਪੀ ਤੱਤ ਰਸ ਗਿਆਨ ਵਿਚਾਰ ਵਾਲੇ ਸਹਿਜ ਪਦ ਦਾ ਜ਼ਹੂਰ ਹੁੰਦਾ ਹੈ। ਇਹ ਸਾਰੀ ਚਲਤ ਕੌਤਕੀ ਖੇਡ ਕਾਇਆ ਅੰਦਰ ਹੀ ਹਸਤਾਮਲਵਤ ਵਰਤਦੀ ਹੈ। ਬਾਹਰਮੁਖੀ ਚਲਤ ਵਰਤਾਰਿਆਂ ਤੋਂ ਤਾਂ ਕੋਈ ਮੁਨਕਰ ਹੋ ਸਕਦਾ ਹੈ, ਪਰ ਘੱਟ ਅੰਤਰ ਵਾਪਰੇ ਕਾਇਆ ਨਗਰ ਨਿਕਟਾਪਰੇ ਸਾਕਸ਼ਾਤ ਕਾਰਿਆਂ ਨੂੰ ਕਿੰਤੂ ਹੋ ਹੀ ਨਹੀਂ ਸਕਦਾ। ਤਿਨ੍ਹਾਂ ਨੂੰ ਹੀ ਇਹ ਖੇਡ ਓਪਰੀ ਲੱਗਦੀ ਹੈ ਜਿਨ੍ਹਾਂ ਨੇ ਕਾਇਆ ਦੇਹੀ ਅੰਦਰ ਸੱਚਾ ਰਸ ਜੋਤ ਪ੍ਰਕਾਸ਼ ਆਨੰਦ ਦਾ ਲਹਿਰਾ ਨਹੀਂ ਮਾਣਿਆ ਹੁੰਦਾ। ਗੁਰਮਤਿ ਨਾਮ ਅਭਿਆਸ ਦੀ ਅਤੁੱਟ ਕਮਾਈ ਕਰਨ ਹਾਰਿਆਂ ਨੂੰ ਹੀ ਇਹ ਲਹਿਰੇ ਪ੍ਰਾਪਤ ਹਨ। ਤਿਨ੍ਹਾਂ ਦੀ ਕਾਇਆ ਅੰਮ੍ਰਿਤ ਰਸ ਨਾਲ ਸਰਸ਼ਾਰ ਹੁੰਦੀ ਹੈ। ਉਹ ਅੰਮ੍ਰਿਤ ਰਸ ਦੇ ਗਟਾਕ ਘੱਟ ਅੰਦਰੇ ਹੀ ਪੁੰਚ ਕੇ ਰਹਿੰਦੇ ਹਨ। ਉਹਨਾਂ ਦੇ ਘੱਟ ਅੰਦਰੋਂ ਹੀ ਖੂਟਾ ਅੰਮ੍ਰਿਤ ਭਰਿਆ ਉਮੜ ਉਮੜ ਪੈਂਦਾ ਹੈ। ਰਸ ਜੋਤ ਪ੍ਰਕਾਸ਼ ਦੀਆਂ ਕਿਰਨਾਂ ਅਭਿਆਸੀ ਜਨ ਦੀ ਕਾਇਆ ਨੂੰ ਕੰਚਨ ਵੰਨੀ ਕਰ ਦਿੰਦੀਆਂ ਹਨ। ਨਾਮ ਰਤਨੀ ਜੋਤ ਜਗੰਨੀ ਕੰਚਨ ਕਾਇਆ ਅੰਦਰ ਇੱਕ ਆਕਰਸ਼ਣ ਕਲਾ ਉਤਪੰਨ ਹੋ ਜਾਂਦੀ ਹੈ ਜੋ ਪੇਖਣ ਹਾਰਿਆਂ ਨੂੰ ਵੀ ਖਿੱਚਦੀ ਹੈ। ਇਸ ਦੇ ਕਾਰਨ ਇਹ ਕਾਇਆ ਅਤਿ ਸੁਹਾਵਣੀ ਅਤੇ ਪਿਆਰੀ ਲੱਗਦੀ ਹੈ। ਕਾਇਆ ਕੰਚਨ ਸਬਦੇ ਰਾਤੀ ਸੱਚੇ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਏ ਸ਼ਬਦ ਵੀ ਚਾਰੀ। ਕਾਇਆ ਅੰਦਰੇ ਅੰਮ੍ਰਿਤ ਦੇ ਗਟਾਕ ਭੋਜਣੇ ਹਨ, ਪਰ ਪਾਈਏ ਸ਼ਬਦ ਵੀ ਚਾਰੀ ਦਾ ਕਲਾ ਕ੍ਰਿਸ਼ਮੀ ਕੌਤਕ ਵਰਤਿਆ ਭੁੰਜਣੇ ਹਨ। ਸ਼ਬਦ ਗੁਰਮੰਤਰ ਦੀ ਪਾਰਸ ਕਮਾਈ ਦੀ ਰਸਾਇਣੀ ਕਲਾ ਵਰਤਿਆਂ ਹੀ ਕਾਇਆ ਅੰਮ੍ਰਿਤ ਰਸ ਨਾਲ ਸਰਸਾਰ ਹੋ ਕੇ ਭਰਪੂਰ ਰਹਿੰਦੀ ਹੈ। ਇਹ ਡੁਲਕਾਓ ਡੱਕੋ ਡੱਕ ਭਰਪੂਰ ਸਦਾ ਲਬਰੇਜ਼ ਹੋ ਕੇ ਭਰਪੂਰ ਰਹਿੰਦਾ ਹੈ ਅਤੇ ਤਦੇ ਰਹਿੰਦਾ ਹੈ ਜਦੋਂ ਉੱਪਰੋਂ ਗਗਨੰਤਰੋਂ ਗਗਨੰਤਰੀ ਡੁੱਲ ਡੁੱਲ ਕਰਦੇ ਅਥਾਹ ਸੁਧਾ ਸਾਗਰੀ ਸਮੁੰਦਰੋਂ ਸਦਾ ਜਾਰੀ ਰਹਿਣ ਵਾਲੇ ਅੰਮ੍ਰਿਤ ਸੋਮੇ ਦਾ ਮੋਗਾ ਖੁੱਲ੍ਹ ਜਾਂਦਾ ਹੈ ਅਤੇ ਸਹਿਜ ਅਤੇ ਆਨੰਦ ਰਸ ਭਰਿਆ ਅਚਰਜ ਸਵਾਦ ਬਿਸਮਾਦੀ ਪ੍ਰਣਾਲਾ ਚੱਲਣਾ ਆਰੰਭ ਹੋ ਜਾਂਦਾ ਹੈ। ਅਜਰ ਜੀਰਾਂ ਦੀ ਕਾਇਆ ਵਿੱਚੋਂ ਇਹ ਛਲਕਣਾ ਨਹੀਂ ਪਾਉਂਦਾ। ਇਸ ਬਿਸਮਾਦ ਸਵਾਦ ਦੇ ਅਹਿਲਾਦ ਰਸਲੀਨ ਹੋ ਕੇ ਕਾਇਆ ਕਮਲੀਸ਼ਰੀ ਸੁਰਤੀ ਬਿਰਤੀ ਉੱਪਰਲੀਆਂ ਅਟਾਰੀਆਂ ਵਿਖੇ ਜਾ ਖੇਡਦੀ ਹੈ। ਜਦ ਤਾਈਂ ਰਸ ਧਰਾਪੀ ਸਵਿੱਚ ਨਾਭੇ ਵਿੱਚ ਦੱਬੀ ਰਹਿੰਦੀ ਹੈ, ਸ਼ਬਦ ਸੁਰਤੇ ਦੀ ਸੁਰਤੀ ਜੋਤ ਜਗਨੀਸ਼ਰੀ ਦਿਵ ਮੰਡਲਾਂ ਵਿੱਚ ਹੀ ਆਨੰਦ ਮਾਣਦੀ ਰਹਿੰਦੀ ਹੈ ਅਤੇ ਅਕਹਿ ਰਸ ਅਹਿਲਾਦੀ ਅੰਮ੍ਰਿਤ ਭੋਜਨ ਪੁੰਚਦੀ ਰਹਿੰਦੀ ਹੈ। ਇਸ ਪਦ ਅਮਰਾਏ ਕੇ ਪਹੁੰਚ ਕੇ ਰਸਨਾ ਦੁਆਰਾ ਅੰਮ੍ਰਿਤ ਭੋਜਨ ਪੁੰਚੀਦਾ ਹੈ ਅਤੇ ਸਰਵਣਾ ਭਾਵ ਕੰਨਾਂ ਦੁਆਰਾ ਅਚਰਜ ਸਵਾਦ ਵਾਲੀ ਸਹਿਜ ਧੁਨੀ ਅੰਮ੍ਰਿਤ ਧੁਨਕਾਰ ਵਾਲੀ ਧੁਨੀ ਅਨਹਦ ਜੋਤ ਜੋ ਤੰਨਾ ਸ਼ਬਦ ਸੁਰਤੀ ਬਿਰਤੀ ਅਤੇ ਕਾਇਆ ਕ੍ਰਾਂਤੀ ਨੂੰ ਕਿਤੇ ਵੱਲ ਵੀ ਹਿੱਲਣ ਜੁੱਲਣ ਨਹੀਂ ਦਿੰਦਾ, ਸਾਰੇ ਸਰੀਰ ਆਕਾਰ ਨੂੰ ਥੰਮੀ ਰੱਖਦਾ ਹੈ। ਕੇਵਲ ਕਾਇਆ ਸਰੀਰ ਰੂਪੀ ਪਿੰਡ ਨੂੰ ਥੰਮੀ ਰੱਖਣ ਲਈ ਹੀ ਇਹ ਅਨਹਦ ਨਾਦ ਅਸੀਆ ਸ਼ਬਦ ਸ਼ਕਤੀ ਬਲ ਸਮਰੱਥਾ ਵਾਲਾ ਨਹੀਂ, ਬਲਕਿ ਇਹ ਗੱਲ ਇੰਨ ਬਿੰਨ ਸੋਲਾ ਨੇ ਸਹੀ ਹੈ ਕਿ ਸਾਰਾ ਬ੍ਰਹਿਮੰਡ ਹੀ ਇਸ ਸ਼ਬਦ ਦਾ ਥੰਮਿਆ ਹੋਇਆ ਬਿਸਮਾਦ ਅਟੋਲਤਾ ਵਿੱਚ ਅਹਿਲ ਖੜੋਤਾ ਹੈ। ਸੋ ਦਸਮ ਦੁਆਰੜੀਆਂ ਅਨਹਦ ਨਾਦ ਅੰਸੀਆਂ ਅੰਮ੍ਰਿਤ ਨਾਮ ਰੂਪੀ ਸ਼ਬਦ ਨਾ ਸਿਰਫ ਪਿੰਡ ਸਰੀਰ ਨੂੰ ਹੀ ਥੰਮਣ ਨੂੰ ਸਮਰੱਥ ਹੈ ਬਲਕਿ ਜਿਤ ਸ਼ਬਦ ਥੰਮ ਰਹਾਇਆ ਦੇ ਗੁਰਵਾਕ ਅਨੁਸਾਰ ਸਾਰੇ ਬ੍ਰਹਿਮੰਡ ਨੂੰ ਹੀ ਥੰਮੇ ਰੱਖਣ ਲਈ ਸ਼ਕਤ ਸੰਪੰਨ ਹੈ। ਇਹ ਸ਼ਬਦ ਉਹੀ ਹੈ ਜਿਸ ਨੇ ਸਾਰੇ ਖੰਡਾਂ ਬ੍ਰਹਿਮੰਡਾਂ ਨੂੰ ਥੰਮਿਆ ਹੋਇਆ ਹੈ। ਇਸ ਸ਼ਬਦ ਦੀ ਪਾਰਸ ਕਲਾ ਦਾ ਸਦਕਾ ਹੀ ਕਾਇਆ ਰੂਪੀ ਪਿੰਡ ਵਿਖੇ ਦਹਿ ਦੇ ਸਧਾਵਣ ਹਾਰਾ ਚੰਚਲ ਮਨ ਥੰਮਿਆ ਰਹਿੰਦਾ ਹੈ। ਕਲਾਧਾਰੀ ਸ਼ਬਦ ਗੁਰੂ ਦੀ ਅਸਥੰਮਨ ਕਲਾ ਨੂੰ ਕ੍ਰਿਸ਼ਮਾਉਣ ਲਈ ਇਸ ਪਾਰਸ ਨੂੰ ਸਪਰਸਾਉਣ ਦੀ ਜੁੰਬਸ਼ ਵਿੱਚ ਲਿਆਉਣਾ ਜ਼ਰੂਰੀ ਹੈ। ਅੰਮ੍ਰਿਤ ਭੋਜਨ ਪਹੁੰਚਾਉਣ ਹਾਰ, ਸਹਿਜ ਧੁਨ ਉਪਜਾਉਣ ਹਾਰ ਅਤੇ ਬ੍ਰਹਿਮੰਡ ਪਿੰਡ ਨੂੰ ਥੰਮ ਰਹਾਉਣ ਹਾਰ ਦਸਮ ਦੁਆਰੜੀ ਵਿਵਸਥਾ ਦੇ ਪ੍ਰਾਪਤ ਹੋਣ ਪਰ ਹੀ ਅਨਹਦ ਸ਼ਬਦ ਦੀ ਚੁਨਕਾਰ ਅਤੇ ਅਨਕੇ ਅਨੇਕ ਪ੍ਰਕਾਰ ਦੇ ਅਨਹਤੀ ਬਾਜਿਆਂ ਦੇ ਵੱਜਣ ਦੀ ਸਦੀਵੀ ਅਨਹਦ ਤਾਰ ਸੁਣਾਈ ਦਿੰਦੀ ਹੈ ਪਰ ਦਿੰਦੀ ਜ਼ਰੂਰ ਹੈ। ਅਨਹਦ ਤਾਰ ਗਗਨੋਲਾ ਉਘਾੜ ਹੋਣ ਪਰ ਨਾਭ ਨਾਭ ਦਾ ਪੁਲਾੜ ਇੱਕ ਹੋ ਜਾਂਦਾ ਹੈ। ਇਹ ਸਭ ਕੁਛ ਨਾਮ ਅਭਿਆਸ ਦੀ ਜੋਤ ਚਮਤਕਾਰ ਕਲਾ ਦਾ ਜ਼ਹੂਰ ਹੈ ਜੋ ਮ੍ਰਿਤਕ ਮੜੇ ਸਰੀਰ ਨੂੰ ਅੰਮ੍ਰਿਤ ਜੋਤ ਕਿਰਨਾਵਲੀ ਕੰਚਨ ਕਾਇਆ ਬਣਾ ਦਿੰਦਾ ਹੈ। ਤ੍ਰੈ ਗੁਣੀ ਸਰੀਰ ਅੰਦਰ ਮਾਦਾ ਪ੍ਰਸਤਾ ਨੂੰ ਤੁਰਿਆ ਗੁਣੀ ਦਿਵ ਲਤੀਫ ਆਤਮ ਜੋਤ ਅੰਸ ਦਾ ਅਨੁਮਾਨ ਮਾਤਰ ਲੱਗਣਾ ਵੀ ਅਸੰਭਵ ਹੈ। ਉਹ ਕੀ ਜਾਣਨ ਸਾਰ ਅਗਮ ਅਗੋਚਰ ਅਦ੍ਰਿਸ਼ਟ ਅਤੇ ਅਪਰੰਪਰ ਗੂੜ ਪਰਮਾਰਥੀ ਭੇਦਾਂ ਦੀ ਜਿਨ੍ਹਾਂ ਤਾਈਂ ਉਹਨਾਂ ਦੀ ਰਾਈ ਮਾਤਰ ਵੀ ਪਹੁੰਚ ਨਹੀਂ। ਭਾਵੇਂ ਲੱਖ ਫਲਸਫੇ ਘੋਟ ਲੈਣ, ਸਾਇੰਸ ਮੰਤਕ ਵੇਦਕ ਆਦਿ ਕਰੋੜਾਂ ਵਿੱਦਿਆ ਘੋਖ ਲੈਣ, ਤਿਨ੍ਹਾਂ ਦੀ ਬੁੱਧੀ ਦੀ ਗਮਤਾ ਦ੍ਰਿਸ਼ਟ ਮਾਨ ਪਸਾਰੇ ਤੋਂ ਉੱਪਰ ਹੋ ਹੀ ਨਹੀਂ ਸਕਦੀ। ਜਿਨ੍ਹਾਂ ਦੀ ਬੁੱਧੀ ਹੀ ਅਪਹੁੰਚ ਹੈ ਉਹ ਹੁਜਤਾਂ ਕਿਉਂ ਭੇੜਨ? ਕੁਝ ਦੇਖਣਾ ਹੈ ਤਾਂ ਕਮਾਈ ਕਰਕੇ ਦੇਖ ਲੈਣ। ਈਮਾਨ ਲਿਆਉਣ ਵਾਲੋਂ ਨਾਲੋਂ ਮੁਨਕਰ ਹੋਣਾ ਬੜਾ ਆਸਾਨ ਹੈ। ਛੇਕੜਲੀ ਤੁਕ ਇਉਂ ਕਹਿ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਘਰ ਵਸਿਆ ਆਏ, ਫਿਰ ਉਹਨਾਂ ਹੀ ਪਿਛਲੀਆਂ ਸਿਧਾਂਤਕਾਂ ਗੁਰਮਤਿ ਸੱਚਾਈਆਂ ਨੂੰ ਦੁਹਰਾਉਂਦੀ ਹੈ ਕਿ ਕੇਵਲ ਸਤਿਗੁਰੂ ਸੱਚੇ ਗੁਰੂ ਦੇ ਮਿਲਿਆ ਹੀ ਅਨਸਥਿਰ ਮਨੁਆ ਅਸਥਿਰ ਹੋ ਜਾਂਦਾ ਹੈ, ਹੋਰ ਕਿਸੇ ਤਰ੍ਹਾਂ ਵੀ ਨਹੀਂ। ਅਤੇ ਮਨ ਸਥਿਰ ਹੋਣ ਪਰ ਹੀ ਇਸ ਪ੍ਰਕਿਰਤੀ ਮਨ ਦਾ ਨਿਜ ਘਰ ਭਾਵ ਦਸਵੇਂ ਦੁਆਰ ਵਿਖੇ ਨਿਵਾਸ ਹੁੰਦਾ ਹੈ, ਜਿੱਥੇ ਵਸ ਕੇ ਮਨ ਦੀ ਇਹ ਹਾਲਤ ਹੋ ਜਾਂਦੀ ਹੈ ਜੈਸਾ ਕਿ ਹੇਠ ਲਿਖੇ ਗੁਰਪ੍ਰਮਾਣਾਂ ਵਿੱਚ ਦਰਜ ਹੈ। ਇਹ ਮਨੁਆ ਸਦਾ ਸੁਖ ਵਸੈ ਸਹਿਜੇ ਕਰੇ ਵਾਪਾਰਾ, ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣ ਹਾਰਾ। ਗੁਰਮੁਖ ਰਾਗ ਸਵਾਦ ਅਨ ਤਿਆਗੇ, ਗੁਰਮੁਖ ਇਹੋ ਮਨ ਭਗਤੀ ਜਾਗੇ, ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ, ਆਤਮ ਚੀਨ ਭਏ ਨਿਰੰਕਾਰੀ, ਇਹੋ ਮਨ ਨਿਰਮਲ ਦਰ ਘਰ ਸੋਈ, ਗੁਰਮੁਖ ਭਗਤ ਭਾਉ ਤੁਨ ਧੁਨ ਹੋਈ। ਇਹੋ ਮਨ ਨਿਰਮਲ ਦਰ ਘਰ ਸੋਈ, ਗੁਰਮੁਖ ਭਗਤ ਭਾਉ ਧੁਨ ਹੋਈ। ਇਹੋ ਮਨ ਨਿਹਚਲ ਹਿਰਦੈ ਵਸਿਅਲੇ, ਗੁਰਮੁਖ ਮੂਲ ਪਛਾਣ ਰਹੈ, ਨਾਭ ਪਵਨ ਘਰ ਆਸਣ ਬੈਸੈ, ਗੁਰਮੁਖ ਖੋਜਤ ਤੱਤ ਲਹੈ। ਸੋ ਸ਼ਬਦ ਨਿਰੰਤਰ ਨਿਜ ਘਰ ਆਛੈ, ਤ੍ਰਿਭਵਨ ਜੋਤ ਸੋ ਸ਼ਬਦ ਲਹੈ, ਖਾਵੈ ਦੂਖ ਭੂਖ ਸਾਚੇ ਕੀ, ਸਾਚੇ ਹੀ ਤ੍ਰਿਪਤਾਸ ਰਹੈ। ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥਾਵੈ, ਨਾਨਕ ਆਖੈ ਸੱਚ ਸੁਭਾਖੈ, ਸੱਚ ਰਪੈ ਰੰਗ ਕਭੂ ਨਾ ਜਾਵੈ। ਵਾਹਿਗੁਰੂ ਨਾਮ ਦਾ ਸਵਾਸ ਅਭਿਆਸੀ ਅਰਧ ਉਰਦੀ ਬਿਲੋਵਨਾ ਘੱਟ ਅੰਦਰ ਬਿਲੋਏ ਕੇ ਜੋਜਨ ਅਤੁੱਟ ਕਮਾਈ ਰੂਪੀ ਸਹਿਜ ਵਾਪਾਰ ਅੰਤਰਗਤ ਹੀ ਕਰਦੇ ਹਨ ਅਤੇ ਸਦਾ ਹੀ ਕਰਦੇ ਰਹਿੰਦੇ ਹਨ, ਤਿਨ੍ਹਾਂ ਜਿਨ੍ਹਾਂ ਦੇ ਮਨ ਸਦਨ ਭਾਵ ਘਰ ਅੰਦਰ ਸੁੱਖ ਦਾ ਨਿਵਾਸ ਰਹਿੰਦਾ ਹੈ, ਉਹਨਾਂ ਦਾ ਮਨ ਸਦਾ ਸੁੱਖ ਅੰਦਰ ਵੱਸਦਾ ਹੈ। ਉਹਨਾਂ ਦੇ ਅੰਦਰ ਹੀ ਨਾਮ ਦੀ ਜੋਤ ਦਾ ਦੀਵਾ ਟਿਮਟਿਮਾਉਣ ਲੱਗ ਪੈਂਦਾ ਹੈ। ਇਹ ਨਾਮ ਰੂਪੀ ਜੋਤ ਜਗਨ ਦੀਪਕ ਗੁਰ ਗਿਆਨ ਮਣੀਆਂ ਰਤਨ ਹੋ ਕੇ ਉਹਨਾਂ ਦੇ ਘੱਟ ਅੰਦਰ ਦਮਕਦਾ ਹੈ। ਇਹ ਗੁਰ ਗਿਆਨ ਰਤਨ ਮੁਕਤ ਕਰਾਵਨਹਾਰਾ ਹੈ। ਗੁਰ ਗਿਆਨ ਪਦਾਰਥ ਨਾਮ ਹੈ, ਗੁਰਵਾਕ ਦੇ ਭਾਵ ਅਨੁਸਾਰੜੇ ਗੁਰ ਗਿਆਨ ਬਿਨਾਂ ਹੋਰ ਕੋਈ ਕਲਿਆਣਕਾਰਕ ਮੁਕਤਦਾਇਕ ਗਿਆਨ ਨਹੀਂ। ਆਨਮਤਾਂ ਦੇ ਗਿਆਨ ਸਭ ਕ੍ਰਿਤਮ ਨਾਮਾਂ ਦੇ ਨਾਮ ਤਰੀਕ ਗਿਆਨ ਹਨ। ਮੁਕਤਦਾਇਕ ਜੋਤ ਜਗਾਇਕ ਗਿਆਨ ਹੈ ਤਾਂ ਕੇਵਲ ਗੁਰਮਤਿ ਗਿਆਨ ਹੀ ਹੈ। ਗੁਰਮੁਖ ਜੀਉੜੀਏ ਮਨ ਗੁਰਬਾਣੀ ਰੂਪੀ ਸੱਚੀ ਬਾਣੀ ਦੇ ਕੀਰਤਨ ਤੋਂ ਬਿਨਾਂ ਹੋਰ ਕਿਸੇ ਕੱਚੀ ਬਾਣੀ ਦੇ ਕੀਰਤਨ ਸੁਣਨ ਵਿੱਚ ਪ੍ਰਵਿਰਤ ਨਹੀਂ ਹੁੰਦੇ। ਸੱਚੇ ਨਾਮ ਮਹਾਰਸ ਦੇ ਸਵਾਦ ਬਿਨਾਂ ਆਨ ਵਿਖੇ ਬਣੀ ਸਵਾਦਾਂ ਵਿੱਚ ਖੱਚਤ ਨਹੀਂ ਹੁੰਦੇ। ਗੁਰਮੁਖਾਂ ਦੇ ਮਨ ਅਨਦਿਨ ਗੁਰਭਗਤੀ ਭਗਤ ਕਮਾਈ ਕਰਦਿਆਂ ਹੀ ਜਾਗ ਸੁਜਾਗੇ ਰਹਿੰਦੇ ਹਨ। ਇਸ ਸੁਜਾਗ ਸਾਵਧਾਨਤਾ ਵਿੱਚ ਉਹ ਅਨਹਦ ਸ਼ਬਦ ਦੀਆਂ ਧੁਨੀਆਂ ਸੁਣਨ ਦਾ ਆਨੰਦ ਮਾਣਦੇ ਹਨ। ਅਜਿਹੇ ਗੁਰਮੁਖ ਹੰਸਲੇ ਸੱਚੇ ਨਾਮ ਅਹਾਰੀ ਸ਼ਬਦ ਵਿਚਾਰੀ ਹੀਰੇ ਰਤਨ ਮਾਣਕਾਂ ਦੇ ਚੋਗ ਚੁਗਾਰੇ ਬਣਦੇ ਹਨ ਅਤੇ ਅੰਤਰਗਤ ਹੀ ਤਤ ਆਤਮ ਨੂੰ ਚੀਨ ਕੇ ਸੱਚੇ ਨਿਰੰਕਾਰੀ ਸ਼ਬਦ ਲਿਵ ਅਨਹਦਾਰੀ ਬਣੇ ਰਹਿੰਦੇ ਹਨ। ਗੁਰਮੁਖ ਜਨਾਂ ਦਾ ਮਨ ਇਸ ਵਿਦ ਅਤ ਨਿਰਮਲ ਹੋ ਗਿਆ ਹੁੰਦਾ ਹੈ ਕਿਉਂਕਿ ਉਹਨਾਂ ਦੀ ਲਿਵ ਡੋਰੀ ਸੱਚੇ ਸਾਹਿਬ ਦੇ ਦਰ ਘਰ ਵਿਖੇ ਹੀ ਹਰਦਮ ਜੁੜੀ ਰਹਿੰਦੀ ਹੈ। ਇਸ ਪਦ ਅਮਰਾਏ ਕੇ ਭਾਵ ਇਸ ਮੰਜ਼ਿਲ ਤੇ ਪਹੁੰਚ ਕੇ ਤੁਰਿਆ ਗੁਣੀ ਸ਼ਬਦ ਲਿਵਤਾਰੀ ਅਨਹਦ ਧੁਨੀ ਹੀ ਗੁਰਮੁਖ ਜਨਾਂ ਦੀ ਭਾਵ ਭਗਤੀ ਬਣ ਜਾਂਦੀ ਹੈ। ਦਹਿ ਦੇ ਸਤਾਵਣ ਹਾਰਾ ਚੰਚਲ ਤੇ ਸਦਾ ਚਲਾਇਮਾਨ ਹੋਣ ਵਾਲਾ ਮਨ ਗੁਰ ਸ਼ਬਦ ਦੀ ਸਾਣ ਕਸੋਟੀ ਤੇ ਚੜ੍ਹ ਕੇ ਅਤ ਨਿਹਚਲ ਹੋ ਜਾਂਦਾ ਹੈ। ਗੁਰਮੰਤਰ ਦੀਖਿਆ ਦੀ ਕਮਾਈ ਦੀ ਪਾਰਸ ਕਲਾ ਦੁਆਰਾ ਇਸ ਨੂੰ ਮਾਪਣ ਜੋਤ ਸਰੂਪ ਅੰਸੀ ਮੂਲ ਦੇ ਪਛਾਣਨ ਦੀ ਸੋਝੀ ਪੈ ਜਾਂਦੀ ਹੈ। ਹਿਰਦੇ ਅੰਦਰ ਹੀ ਇਹ ਸੋਝੀ ਪੈਂਦੀ ਹੈ ਕਿਉਂਕਿ ਪ੍ਰਿਥਵੀ ਘੱਟ ਅੰਦਰ ਹੀ ਸ਼ਬਦ ਜੋਤ ਦੀਪਕ ਜਗਦਾ ਹੈ। ਸਵਾਸ ਅਭਿਆਸੀ ਸ਼ਬਦ ਧੌਂਕਣੀ ਦੀ ਪਾਰਸ ਚੁੰਬਕੀ ਰਗੜ ਹਿਰਦੇ ਘੱਟ ਅੰਤਰ ਹੀ ਇਹ ਜੋਤ ਚਿੰਗਾੜੀ ਪ੍ਰਜਵਲਿਤ ਕਰ ਦਿੰਦੀ ਹੈ। ਇਹ ਜੋਤ ਚਿੰਗਾੜੀ ਅਮਿਓ ਰਸ ਭਰੀ ਮੇਠ ਮਿਠਾਰੀ ਜੀਵਨ ਜੁਗਤਾਰੀ ਗੁੜਤੀ ਹੈ ਜੋ ਅੰਤਰ ਵਸ ਰਸ ਕੇ ਨਾੜ ਨਾੜ ਅੰਤਰ ਰਸ ਜੋਤ ਵਿਗਾਸੀ ਚਾਨਣਾ ਹੀ ਚਾਨਣਾ ਚੰਨਣਾ ਦਿੰਦੀ ਹੈ। ਇਸ ਅਗਾਧ ਰਸ ਮਗਨਤਾ ਵਿੱਚ ਗੁੰਦਾ ਹੋ ਕੇ ਇਹੋ ਮਨ ਨਿਹਚਲ ਹਿਰਦੈ ਵਸੀਅਰੇ ਦੇ ਵਾਕ ਅਨੁਸਾਰ ਇਹ ਮਨ ਹਿਰਦੇ ਅੰਦਰ ਨਿਹਚਲ ਵਾਸਾ ਪਾਈ ਰੱਖਦਾ ਹੈ ਅਤੇ ਸਦਾ ਅਡੋਲ ਰਹਿੰਦਾ ਹੈ, ਕਦੇ ਵੀ ਨਹੀਂ ਡੋਲਦਾ। ਸ਼ਬਦ ਅਭਿਆਸ ਦੇ ਰਸਨ ਰਸਨਾਟੇ ਅਜੱਪਾ ਜਾਪ ਦੇ ਪਵਨ ਫਰਾਟੇ ਉਰਦਮੁਖੀ ਨਾਭ ਕਵਲ ਨੂੰ ਸਿੱਧਾ ਕਰਕੇ ਵਿੱਚ ਜੋਤ ਰਸ ਰਸਾਏ ਕੇ ਖਿੜਾ ਦਿੰਦੇ ਹਨ। ਇਸ ਰਸ ਦਾ ਸਵਾਦ ਐਸਾ ਅਗਾਧ ਹੁੰਦਾ ਹੈ ਕਿ ਸਵਾਸਾਂ ਅੰਦਰ ਜੋਤ ਜੀਵਨੀ ਰਸ ਤਰਾਪ ਬਿਜਲੀ ਪੈਦਾ ਹੋ ਜਾਂਦੀ ਹੈ, ਜਿਸ ਦਾ ਰਸ ਬਿਸਮਾਦੀ ਸਵਾਦ ਸਵਾਸਾਂ ਨੂੰ ਨਾਭੀ ਵਿਖੇ ਨੱਪੀ ਰੱਖਦਾ ਹੈ। ਸਵਾਸ ਵਿਗਾਸੀ ਨਾਭ ਪਵਨ ਨਾਭੀ ਅੰਦਰ ਨੱਪੀ ਹੋਈ ਹੀ ਆਪਣੇ ਜੋਤ ਆਨੰਦੀ ਕ੍ਰਿਸ਼ਮੇ ਕ੍ਰਿਸ਼ਮਾਈ ਜਾਂਦੀ ਹੈ। ਰਸ ਬਿਸਮ ਭਈ ਬਿਰਤੀ ਨੂੰ ਨਾਭੀ ਅੰਦਰ ਹੀ ਰਸ ਰਸਨਾਟੀ ਪਾਉਣ ਦੱਬੀ ਰੱਖਣ ਦਾ ਅਜਿਹਾ ਸਵਾਦ ਪੈ ਜਾਂਦਾ ਹੈ ਕਿ ਨਾਮ ਸੁਰਤੀ ਸ਼ਰਾਂ ਦੀ ਸੁਰਤੀ ਕਿਤੇ ਔਰ ਕਿਸੇ ਪ੍ਰਕਾਰ ਵੀ ਜਰਕਦੀ ਨਹੀਂ। ਨਾਭ ਕਮਲ ਦੇ ਨਿਜ ਘਰ ਵਿਖੇ ਹੀ ਆਸਣ ਜਮਾਏ ਕੇ ਰਸ ਸ਼ਬਦ ਸੁਰਤਨੀ ਪਵਨ ਆਤਮ ਦਿਵਤਾ ਜੋਤ ਜਗਾਇਨੀ ਘੁੰਮਰਾਂ ਪਾਉਂਦੀ ਰਹਿੰਦੀ ਹੈ। ਰਸ ਜੋਤ ਆਨੰਦੀ ਪਾਉਣ ਨੂੰ ਨਾਭੀ ਅੰਦਰ ਦੱਬਿਆਂ ਜੋ ਘੁੰਮਰਾਂ ਪੈਂਦੀਆਂ ਹਨ ਇਸ ਤੋਂ ਸੁਰਤੀ ਹੋਰ ਉਚੇਰੀ ਚੜ੍ਹ ਜਾਂਦੀ ਹੈ। ਸਵਾਸ ਤਾਂ ਸਵਾਦ ਆਨੰਦੀ ਵਿਗਾਸ ਦੇ ਆਧਾਰ ਤੇ ਨਾਭੀ ਦੇ ਅੰਦਰ ਹੀ ਦੱਬੇ ਰਹਿੰਦੇ ਹਨ। ਸੁਰਤੀ ਗਗਨ ਮੰਡਲਾਂ ਵਿੱਚ ਖੁੱਲੀਆਂ ਤਾਰੀਆਂ ਉਚੇਰੀਆਂ ਜੋਤ ਆਨੰਦੀ ਉਡਾਰੀਆਂ ਲਾਉਂਦੀ ਰਹਿੰਦੀ ਹੈ। ਜਿਉਂ ਜਿਉਂ ਸੁਰਤ ਉਡਾਰੀ ਦਾ ਉਚਾਣ ਡੂੰਘਾ ਅਤੇ ਅਤ ਉਚੇਰਾ ਹੁੰਦਾ ਜਾਂਦਾ ਹੈ ਤਿਉਂ ਤਿਉਂ ਰਸ ਬਿਸਮਾਦ ਗੀਧੀ ਸੁਰਤੀ ਦਾ ਚੜਾਓ ਸੁਤੇ ਸੁਭਾਏ ਹੀ ਹੋਰ ਉੱਚਾ ਚੜ੍ਹ ਜਾਂਦਾ ਹੈ ਤੇ ਹੋਰ ਡੂੰਘੇ ਡੂੰਘਾਓ ਵਿੱਚ ਤ੍ਰਿਬੁੱਧ ਹੋ ਜਾਂਦਾ ਹੈ। ਇਹ ਸਹਿਜ ਬੈਰਾਗ ਆਨੰਦੀਆਂ ਖੋਜ ਹੈ। ਆਤਮ ਤੱਤ ਨੂੰ ਪਰਮਾਤਮ ਤੱਤ ਵਿੱਚ ਇੱਕ ਮਿਕ ਕਰਨ ਹਾਰਾ ਪਰਮ ਤੱਤ ਨੂੰ ਲਹਿਣ ਲੱਖਣ ਹਾਰਾ ਖੋਜ ਹੈ। ਇਹ ਉੱਪਰਲਾ ਸਾਰ ਵਿਸਥਾਰ ਨਾਭ ਪਵਨ ਘਰ ਆਸਣ ਵੈਸੈ ਗੁਰਮੁਖ ਖੋਜਤ ਤੱਤ ਲਹਿ ਗੁਰਵਾਕ ਪੰਕਤੀ ਦਾ ਇੱਕ ਤੁੱਛ ਮਾਤਰ ਅਨੁਵਾਦ ਹੈ। ਇਸ ਤੇ ਵਧੇਰਾ ਵਿਥਾਰ ਹੋਵੇ ਤਾਂ ਕੀ ਹੋਵੇ। ਜਿਨ੍ਹਾਂ ਅੰਦਰ ਇਹ ਖੇਡ ਇਦੋਂ ਵਧੇਰੇ ਵਾਪਰੀ ਹੈ ਉਹਨਾਂ ਨੂੰ ਵਧੇਰੇ ਵਿਥਾਰਨ ਦੀ ਪਰੋਖੋਂ ਹੋਵੇ ਤਾਂ ਹੋਵੇ, ਸਾਡੀ ਤਾਂ ਇੱਥੇ ਹੀ ਬਸ ਹੈ। ਬਸ ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ ਹੈ। ਸੁਰਤ ਸ਼ਬਦ ਦੀ ਗੁਰਮਤਿ ਗੋਝ ਕਥਾ ਇਸ ਕਰਕੇ ਗੋਝ ਨਹੀਂ ਕਿ ਇਸ ਨੂੰ ਜਾਣ ਬੁੱਝ ਕੇ ਗੁਪਤ ਰੱਖਣਾ ਦਰਕਾਰ ਹੈ। ਅਸਲ ਗੱਲ ਇਹ ਹੈ ਕਿ ਇਹ ਦੱਸੀ ਨਹੀਂ ਜਾ ਸਕਦੀ, ਕੇਵਲ ਲਿਖੀ ਹੀ ਜਾ ਸਕਦੀ ਹੈ, ਲਿਖੀ ਕਥੀ ਨਹੀਂ ਜਾ ਸਕਦੀ। ਪਰੇ ਤੇ ਪਰੇ ਹੈ, ਨਾ ਪਵਨ ਨਿਜ ਘਰਿਆ ਸ਼ਬਦ ਗੁਰਮੰਤਰ ਗੁਰਮੁਖ ਖੋਜ ਖੋਜਰਨੀ ਤੱਤ ਲਖਤਾ ਕਰਕੇ ਨਿਰੰਤਰ ਨਿਜ ਘਰ ਵਿਖੇ ਜੋਤ ਜਗਾਈ ਰੱਖਦਾ ਹੈ ਅਤੇ ਪਿੰਡ ਪੁਲਾੜ ਅੰਦਰ ਵੀ ਜੋਤ ਪਸਰਾਓ ਨੂੰ ਪਸਰਾਈ ਅਸਥਾਈ ਰੱਖਦਾ ਹੈ। ਸਾਰੇ ਬ੍ਰਹਿਮੰਡ ਤ੍ਰਿਭਵਨ ਨਭ ਗਗਨ ਉਘਾੜ ਵਿਖੇ ਵੀ ਜੋਤ ਦਾ ਪਸਰਾਓ ਆਸ਼ਕਾਰਾ ਸਾਕਸ਼ਾਤਕਾਰਾ ਇਸ ਗੁਰ ਸ਼ਬਦ ਤੋਂ ਹੀ ਲਖੀਦਾ ਹੈ। ਸ਼ਬਦ ਅਭਿਆਸ ਰਸਾਇਣ ਰਸ ਪ੍ਰਸਾਇਣ ਹੋ ਕੇ ਅਭਿਆਸ ਕਮਾਈ ਅਤੁੱਟ ਤੋਂ ਅਤੁੱਟ ਆਪੋ ਹੀ ਹੁੰਦੀ ਰਹਿੰਦੀ ਹੈ। ਅਭਿਆਸੀ ਜਨ ਨੂੰ ਕੋਈ ਔਖ ਦੁੱਖ ਕਸ਼ਟ ਵਿਕਟਤਾ ਮਹਿਸੂਸ ਹੀ ਨਹੀਂ ਹੁੰਦੀ, ਜੈਸੇ ਕਿ ਹੱਟ ਯੋਗ ਦੇ ਕਰਮਚਾਰੀਆਂ ਨੂੰ ਹੁੰਦੀ ਹੈ। ਗੁਰਮਤਿ ਸਹਿਜ ਯੋਗ ਦੇ ਮਾਰਗ ਵਿੱਚ ਹੱਠ ਯੋਗੀਆਂ ਵਾਲੀਆਂ ਦੇਹ ਬਿਪਤ ਬਿਖਮਤਾਵਾਂ ਪੇਸ਼ ਹੀ ਨਹੀਂ ਆਉਂਦੀਆਂ। ਜੋਤ ਰਸਵਾਦੀਆਂ ਆਨੰਦ ਹੋਰ ਬੇਓੜ ਕੇ ਆਨੰਦ ਦਾ ਭੁਖੇਲਾ ਬਣਿਆ ਰਹਿੰਦਾ ਹੈ। ਜਿਵੇਂ ਜੋਤ ਰਸ ਵਿਗਾਸ ਦਾ ਥਾਉ ਨਹੀਂ, ਤਿਵੇਂ ਜੋਤ ਆਨੰਦ ਰਸ ਦੇ ਭੁਖੇਲਿਆਂ ਦੀ ਭੁੱਖ ਦਾ ਵੀ ਕੋਈ ਓੜਕ ਨਹੀਂ। ਸੱਚੇ ਸਤ ਕਰਤਾਰ ਦੇ ਸਾਕਸ਼ਾਤ ਦੀਦਾਰ ਦੀ ਭੁੱਖ ਸਾਰੇ ਸਰੀਰਕ ਅਤੇ ਮਾਨਸਿਕ ਦੁੱਖਾਂ ਨੂੰ ਖਾ ਜਾਂਦੀ ਹੈ, ਭਾਵ ਖਹਿ ਕਰ ਦਿੰਦੀ ਹੈ। ਹੋਰ ਸਾਰੀਆਂ ਚਾਹਾਂ ਚੇਸ਼ਟਾਵਾਂ ਵੀ ਮੁੱਖ ਠੁੱਕ ਜਾਂਦੀਆਂ ਹਨ। ਸੱਚੇ ਨਾਮ ਦੀਆਂ ਭੁੱਖਾਂ ਹੀ ਹੋਰ ਸਾਰੀਆਂ ਭੁੱਖਾਂ ਨੂੰ ਗਵਾ ਦਿੰਦੀਆਂ ਹਨ। ਨਾਮ ਆਧਾਰ ਦੀਆਂ ਸੰਤੁਸ਼ਟਾਈਆਂ ਦਾ ਹੱਦ ਬੰਨਾ ਕੋਈ ਨਹੀਂ। ਜਿਵੇਂ ਨਾਮ ਦਾ ਰੱਜ ਨਹੀਂ ਆਉਂਦਾ, ਤਿਵੇਂ ਨਾਮੀ ਦੇ ਦੀਦਾਰ ਦਾ ਰੱਜ ਵੀ ਅਮੁੱਕ ਅਥਾਹ ਹੈ। ਪਰ ਇਸ ਅਰੱਜ ਰੱਜ ਵਿੱਚ ਵੀ ਇੱਕ ਖਾਸ ਤ੍ਰਿਪਤਾਸਤਾ ਹੈ। ਇਸ ਤ੍ਰਿਪਤਾਸਤਾ ਵਿੱਚ ਨਿਮਗਨ ਹੋ ਕੇ ਤ੍ਰੈਗੁਣੀ ਰਸਾਂ ਕਸ਼ਾਂ ਤ੍ਰਿਸ਼ਨਾਵਾਂ ਦੀ ਅਤ੍ਰਿਪਤਾ ਭਾਸਦੀ ਹੀ ਨਹੀਂ, ਨਾ ਹੀ ਦੁਖਾਂਤਰ ਹੋਣ ਦਿੰਦੀ ਹੈ। ਸੱਚੇ ਨਾਮ ਗੁਰਮਤਿ ਨਾਮ ਦੇ ਆਧਾਰ ਵਿੱਚ ਅਤੇ ਸੱਚੇ ਨਾਮੀ ਦੇ ਦੀਦਾਰ ਵਿੱਚ ਤ੍ਰਿਪਤਾਸ ਰਹਿਣ ਵਾਲੀ ਜੋ ਗੁਰਮਤਿ ਵਿਵਸਥਾ ਹੈ, ਇਸ ਵਿੱਚ ਹੀ ਇਸ ਪਦ ਨੂੰ ਪਹੁੰਚ ਕੇ ਹੀ ਅਨਹਤ ਸ਼ਬਦ ਦੀ ਰੁਣ ਚੁਣਕਾਰ ਸੁਣਾਈ ਦਿੰਦੀ ਹੈ। ਤਾਂ ਤੇ ਕੇਵਲ ਗੁਰੂ ਘਰ ਦੇ ਗੁਰਮੁਖ ਜਨਾਂ ਨੇ ਅਨਹਤ ਬਾਣੀ ਨੂੰ ਜਾਣਿਆ ਪਛਾਣਿਆ ਹੈ ਅਤੇ ਇਹ ਵਿਰਲੇ ਗੁਰਮੁਖ ਜਨ ਹੀ ਹਨ ਜੋ ਅਨਹਤ ਸ਼ਬਦ ਦੀ ਤੱਤ ਲਖਤਾ ਦਾ ਤਾਤਪਰਜ ਸਮਝਦੇ ਹਨ। ਪਰ ਅਨਹਦ ਸ਼ਬਦ ਵਾਲੀ ਵਿਵਸਥਾ ਹੈ ਸੱਚੀ। ਗੁਰੂ ਨਾਨਕ ਸਾਹਿਬ ਸੱਚੀ ਸਾਖਾ ਰੂਪੀ ਸੁਭਾਖਿਆ ਸੱਚੀ ਭਾਖਿਆ ਸੁਭਾਖਦੇ ਹਨ ਕਿ ਇਸ ਸੱਚੀ ਵਿਵਸਥਾ ਦੇ ਔਜ ਆਤਮੀ ਰੰਗ ਰੰਗੀਜਿਆਂ ਆਤਮ ਪਰਮਾਤਮੀ ਚਲੂਲੜਾ ਪਰਮਾਰਥੀ ਰੰਗ ਫਿਰ ਕਦੇ ਨਹੀਂ ਉਤਰਦਾ, ਸਗੋਂ ਦਿਨ ਦਿਨ ਚੜ੍ਹੈ ਸਵਾਇਆ ਨਾਨਕ ਹੋਤ ਨਾ ਘਾਟ ਵਾਲੇ ਗੁਰਵਾਕ ਦੇ ਭਾਵ ਅਨੁਸਾਰ ਦਿਨੋਂ ਦਿਨ ਦੂਣ ਸਵਾਇਆ ਹੀ ਹੁੰਦਾ ਰਹਿੰਦਾ ਹੈ, ਘਟਦਾ ਕਦੇ ਵੀ ਨਹੀਂ। ਇਸ ਵਿਵਸਥਾ ਵਾਲਾ ਜੀਵਨ ਹੀ ਸੱਚਾ ਜੀਵਨ ਹੈ। ਪਰੰਤੂ ਇਹ ਤੱਤ ਪਰਮਾਰਥੀ ਜੀਵਨ ਗੁਰਮਤਿ ਪਾਏ ਗੁਰਮੁਖ ਦੀਖਿਆ ਦੀਕਸ਼ਾਏ ਹੀ ਪ੍ਰਾਪਤ ਹੁੰਦਾ ਹੈ। ਇਹ ਗੁਰਮੁਖ ਪਾਏ ਪਾਇਆ ਜੀਵਨ ਹੋਰ ਵੀ ਨਾਮ ਅਭਿਆਸ ਨੂੰ ਤੱਤ ਅਨੰਦੀ ਲਿਵਤਾਰ ਵਿੱਚ ਅਭਿਆਸੀ ਜਨ ਦੇ ਪ੍ਰਾਣਾਂ ਅੰਦਰ ਵਸਾਏ ਦਿੰਦਾ ਹੈ। ਇਸ ਅਨਹਦ ਲਿਵਤਾਰੀ ਪ੍ਰਾਣ ਰਮਨਾਰੀ ਰੰਗਾਂ ਵਿੱਚ ਰੱਤ ਕੇ ਗੁਰਮਤਿ ਨਾਮ ਅਭਿਆਸੀ ਜਨ ਦਾ ਸਭ ਸੰਸਾਰ ਦੁੱਖ ਨਿਵਿਰਤ ਹੋ ਜਾਂਦਾ ਹੈ, ਕਿਉਂਕਿ ਉਸ ਦਾ ਧਿਆਨ ਗੁਰਸ਼ਬਦ ਮੰਤਰ ਅਭਿਆਸ ਕਮਾਈ ਦੇ ਪ੍ਰਭਾਵ ਕਰਕੇ ਅਦ੍ਰਿਸ਼ਟ ਅਗੋਚਰ ਪਰਮਾਤਮਾ ਵਿੱਚ ਲੱਗ ਜਾਂਦਾ ਹੈ। ਗੁਰਬਚਨ ਗੁਰਮੰਤਰ ਨਾਮ ਅਭਿਆਸ ਦੀ ਬਚਿੱਤਰ ਪਾਰਸ ਪ੍ਰਭਾਵਤਾ ਦੁਆਰਾ ਹੀ ਅਦ੍ਰਿਸ਼ਟ ਅਗੋਚਰ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਜਾ ਸਕਦਾ ਹੈ ਅਤੇ ਧਿਆ ਕੇ ਪਰਮ ਪਦ ਪਾਇਆ ਜਾ ਸਕਦਾ ਹੈ। ਪਰਮ ਪਦ ਦੀ ਪ੍ਰਾਪਤੀ ਪਰਨਿਤਾ ਪ੍ਰਿਤ ਅਨਹਤ ਧੁਨਾਂ ਵਾਲੇ ਵਾਜੇ ਵੱਜਣ ਲੱਗ ਪੈਂਦੇ ਹਨ ਅਤੇ ਇਹਨਾਂ ਅਨਹਤ ਧੁਨਾਂ ਵਿੱਚ ਗੁਰਬਾਣੀ ਗਾਈ ਦੀ ਹੀ ਸੁਣੀਦੀ ਹੈ ਅਤੇ ਨਾਲੋ ਨਾਲ ਦਿਬ ਬਣਤਰੀ ਬਜੰਤਰਾਂ ਵਾਲੇ ਬਚਿੱਤਰ ਅਗੰਮੀ ਵਾਜੇ ਵੱਜਦੇ ਸੁਣਾਈ ਦਿੰਦੇ ਹਨ। ਗੁਰੂ ਦਾਤੇ ਨੇ ਜਿਨ੍ਹਾਂ ਉੱਪਰ ਦਇਆਲ ਨਦਰੀ ਨਦਰ ਨਿਹਾਲ ਹੋ ਕੇ ਇਹ ਦਾਤ ਦਿੱਤੀ ਹੈ, ਉਹਨਾਂ ਦੇ ਹੀ ਬੱਜਰ ਕਪਾਟ ਖੁੱਲ੍ਹਦੇ ਹਨ ਅਤੇ ਉਹੀ ਜੋਤੀ ਜੋਤ ਸਮਾਉਂਦੇ ਹਨ। ਯਥਾ ਗੁਰਵਾਕ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ, ਹਰ ਨਾਮੋ ਹਰ ਨਾਮ ਦੇਵੈ ਮੇਰੇ ਪ੍ਰਾਣ ਵਸਾਏ ਰਾਮ, ਹਰ ਹਰ ਨਾਮ ਮੇਰੇ ਪ੍ਰਾਣ ਵਸਾਏ ਸਭ ਸੰਸਾਰ ਦੁੱਖ ਗਵਾਇਆ, ਅਦਿਸ਼ਟ ਅਗੋਚਰ ਗੁਰਬਚਨ ਧਿਆਇਆ ਪਵਿੱਤਰ ਪਰਮ ਪਦ ਪਾਇਆ। ਅਨਹਦ ਧੁਨ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ਨਾਨਕ ਦਾਤ ਕਰੀ ਪ੍ਰਭਦਾਤੈ ਜੋਤੀ ਜੋਤ ਸਮਾਣੀ। ਇਹ ਅਨਹਦ ਨਾਦ ਵਜਾਇਨੀ ਅਤੇ ਜੋਤੀ ਜੋਤ ਸਮਾਇਨੀ ਦਸ਼ਾ ਐਵੇਂ ਸੁਖੈਨ ਹੀ ਗੱਲੀ ਗੋਖੇ ਗਿਆਨ ਕੀਤਿਆਂ ਪ੍ਰਾਪਤ ਨਹੀਂ ਹੁੰਦੀ। ਇਸ ਅਗਮ ਅਥਾਹ ਪਰਮਾਰਥ ਨੂੰ ਸਿੱਧ ਕਰਨ ਲਈ ਅਪਰ ਅਪਾਰ ਅਤੇ ਅਥਾਹ ਨਾਮ ਅਭਿਆਸ ਕਮਾਈ ਕਰਨੀ ਪੈਂਦੀ ਹੈ। ਅਗਮ ਅਥਾਹ ਪਰਮਾਰਥੀ ਪੂੰਜੀ ਦਾ ਸੱਚਾ ਸ਼ਾਹ ਗੁਰੂ ਪਾਤਸ਼ਾਹ ਬਾਣੀ ਦਾ ਬਹੁਤ ਸੱਚਾ ਸਤਿਗੁਰੂ ਵੱਡੇ ਭਾਗਾਂ ਕਰਕੇ ਮਿਲੇ ਅਤੇ ਉਸ ਦਾ ਅਨਿੰਨ ਸਿੱਖ ਸੇਵਕ ਬਣ ਕੇ ਇਹ ਪੂੰਜੀ ਉਸ ਪਾਸੋਂ ਲੋੜ ਲਈ ਜਾਵੇ ਅਤੇ ਪੂੰਜੀ ਲੋੜ ਲੱਭ ਕੇ ਉਸ ਦਾ ਕਮਾਵਣਮਈ ਵਣਜ ਵਪਾਰ ਦਿਨ ਰਾਤ ਇੱਕ ਕਰਕੇ ਕੀਤਾ ਜਾਵੇ। ਨਾਮ ਰਤਨ ਗੁਣਾਂ ਨੂੰ ਸ਼ਰਧਾ ਭਾਵਨੀ ਸੇਤੀ ਗਾਵਨ ਕਮਾਵਨ ਦੀ ਅਥਾਹ ਘਾਲਣੀ ਘਾਲੀ ਜਾਵੇ ਅਤੇ ਜਦ ਤਾਈਂ ਆਦਰਸ਼ੀ ਮਨੋਰਥ ਸਿੱਧ ਨਾ ਹੋ ਜਾਵੇ ਨੀਂਦ ਭੁੱਖ ਸਭ ਪਰਹਰ ਤਿਆਗੀ ਜਾਵੇ ਅਡੋਲ ਸਹਿਜ ਸਮਾਧ ਸਮਾਇਆ ਜਾਵੇ। ਇਸ ਪ੍ਰਕਾਰ ਦੇ ਇੱਕ ਹੀ ਭਾਨ ਦੇ ਵਣਜਾਰੇ ਗੁਰੂ ਘਰ ਵਿਖੇ ਹੀ ਸੱਚਾ ਵਣਜਣ ਆਉਂਦੇ ਹਨ ਅਤੇ ਨਾਮ ਰਤਨ ਵਪਾਰ ਦਾ ਸੱਚਾ ਲਾਹਾ ਲੈ ਜਾਂਦੇ ਹਨ। ਉਹ ਸੱਚੇ ਸਤਿਗੁਰੂ ਅੱਗੇ ਮੰਤਨ ਆਪਣਾ ਅਰਪ ਦਿੰਦੇ ਹਨ ਅਤੇ ਉਸੇ ਪ੍ਰਾਇਣ ਹੋਏ ਰਹਿੰਦੇ ਹਨ ਅਤੇ ਗੁਰੂ ਨਦਰ ਪ੍ਰਾਇਣ ਹੋ ਕੇ ਅਤੁੱਟ ਕਮਾਈਆਂ ਕਰੀ ਚਲੇ ਜਾਂਦੇ ਹਨ। ਉਹਨਾਂ ਉੱਤੇ ਨਦਰ ਹੋ ਜਾਂਦੀ ਹੈ, ਉਹ ਆਪਣੇ ਤੱਤ ਮਨੋਰਥ ਨੂੰ ਪਾ ਲੈਂਦੇ ਹਨ ਅਤੇ ਅਗਮ ਅਥਾਹ ਅਦ੍ਰਿਸ਼ਟ ਅਗੋਚਰ ਠਾਕਰ ਦਾ ਮੇਲ ਪ੍ਰਾਪਤ ਕਰ ਲੈਂਦੇ ਹਨ। ਜਿਹਾ ਕਿ ਗੁਰਵਾਕ ਹੈ, ਮੇਰਾ ਠਾਕਰੋ ਠਾਕੁਰ ਨੀਕਾ ਅਗਮ ਅਥਾਹ ਰਾਮ ਹਰ ਪੂੰਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ ਹਰ ਪੂੰਜੀ ਚਾਹੀ ਨਾਮ ਵਸਾਹੀ ਗੁਣ ਗਾਵੈ ਗੁਣ ਭਾਵੈ ਨੀਂਦ ਭੁੱਖ ਸਭ ਪਰ ਹਰ ਤਿਆਗੀ ਸੁੰਨੇ ਸੁੰਨ ਸਮਾਵੈ ਵਣਜਾਰੇ ਇੱਕ ਭਾਤੀ ਆਵਹਿ ਲਾਹਾ ਹਰ ਨਾਮ ਲੈ ਜਾਹੇ ਨਾਨਕ ਮੰਤਨ ਅਰਪ ਗੁਰ ਆਗੈ ਜਿਸ ਪ੍ਰਾਪਤ ਸੋ ਪਾਏ। ਇਹਨਾਂ ਪਰਮਾਰਥੀ ਰਤਨ ਪਦਾਰਥਾਂ ਸੇਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਸੱਚਾ ਸ਼ੋ ਸਾਗਰ ਨੱਕੋ ਨੱਕ ਭਰਿਆ ਪਿਆ ਹੈ। ਨਾਮ ਰੂਪੀ ਸੱਚਾ ਸੁੱਚਾ ਰਤਨ ਪਦਾਰਥ ਜਿਸ ਦੇ ਤਫੈਲ ਦਸਮ ਦੁਆਰ ਦੀ ਪ੍ਰਾਪਤੀ ਹੁੰਦੀ ਹੈ ਅਤੇ ਅਨਹਦ ਧੁਨੀਆਂ ਦੇ ਮੰਡਲ ਵਿੱਚ ਅਪੜੀਦਾ ਹੈ ਅਤੇ ਪ੍ਰੀਤਮ ਪਾਰ ਬ੍ਰਹਮ ਸਵਾਮੀ ਦੇ ਸੰਗੋਪਾਂਗ ਦਰਸ਼ਨ ਕਰੀਦੇ ਹਨ ਤਿਨ੍ਹਾਂ ਦੇ ਹੱਥ ਹੀ ਚੜ੍ਹਦਾ ਹੈ ਜੋ ਗੁਰਬਾਣੀ ਨੂੰ ਸ਼ਰਧਾ ਸਿਦਕ ਭਾਵਨੀ ਸੇਤੀ ਲੱਗੇ ਰਹਿੰਦੇ ਹਨ। ਗੁਰਬਾਣੀ ਨੂੰ ਸ਼ਰਧਾਗਿਆਂ ਲੱਗਿਆਂ ਕਮੱਗਿਆਂ ਦੇ ਹੱਥ ਹੀ ਨਾਮ ਰੂਪੀ ਨਿਰਮੋਲਕ ਰਤਨ ਅਪਾਰਾ ਚੜ੍ਹਦਾ ਹੈ। ਗੁਰਮਤਿ ਨਾਮ ਰੂਪੀ ਅਮੋਲਕ ਰਤਨ ਪਾ ਕੇ ਹੀ ਭਗਤੀ ਅਭਿਆਸ ਕਮਾਈਆਂ ਦਾ ਅਖੁੱਟ ਭੰਡਾਰ ਖੁੱਲ੍ਹਦਾ ਹੈ। ਸਰੀਰ ਰੂਪੀ ਸਮੁੰਦਰ ਮਟਕੇ ਵਿੱਚ ਨਾਮ ਅਭਿਆਸ ਰੂਪੀ ਮਧਾਣਾ ਫੇਰ ਕੇ ਅਤੇ ਬਲੋਗ ਨਾ ਬਲੋਏ ਕੇ ਜਦੋਂ ਤੱਤ ਮੱਖਣ ਕੱਢ ਕੇ ਦੇਖਿਆ ਤਾਂ ਇਸ ਅਨੂਪਮ ਗੱਲ ਦਾ ਨਿਤਾਰਾ ਹੋਇਆ ਕਿ ਗੁਰੂ ਅਤੇ ਗੋਬਿੰਦ ਦੀ ਅਰੂਪ ਸਰੂਪੀ ਜੋਤ ਆਭਾ ਇੱਕੋ ਹੈ ਅਤੇ ਇੱਕ ਮਿੱਖ ਮੀਕੇ ਸਰੂਪ ਵਿੱਚ ਚਮਤਕਾਰ ਹੋ ਕੇ ਆਪਣੀਆਂ ਨਿਰਾਲੀਆਂ ਡਲਕਾਂ ਡਲਕਾਉਂਦੇ ਹਨ। ਯਥਾ ਗੁਰਵਾਕ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਨਿਰਮੋਲਕ ਰਤਨ ਅਪਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਜਿਨ੍ਹਾਂ ਨੇ ਆਪਣੇ ਨੇਤਰਾਂ ਨਾਲ ਅਦਿਸ਼ਟ ਅਗੋਚਰ ਪ੍ਰਭੂ ਪਰਮਾਤਮਾ ਨੂੰ ਦੇਖਿਆ ਹੈ ਅਤੇ ਤਿਨ੍ਹਾਂ ਗੁਰਮੁਖ ਜਨਾਂ ਲਈ ਦਸਮ ਦੁਆਰ ਹੀ ਅਨਹਦ ਸ਼ਬਦ ਵਾਲੀ ਅਜਗੈਬੀ ਲੀਲਾ ਨੂੰ ਵੇਖਣਾ ਪਰਖਣਾ ਵੀ ਸੁਖੈਨ ਹੈ। ਉਹ ਪ੍ਰਾਪਤੀ ਦੀ ਖੁਸ਼ਮਸਤੀ ਵਿੱਚ ਆਮੁਹਾਰੇ ਇਉਂ ਪੁਕਾਰ ਉੱਠੇ ਹਨ, ਅਨਦੋ ਅਨੰਦ ਘਣਾ ਮੈਂ ਸੋ ਪ੍ਰਵਡੀਠਾ ਰਾਮ ਚਾਖੇੜਾ ਚਾਖੇੜਾ ਮੈਂ ਹਰ ਰਸ ਮੇਠਾ ਰਾਮ ਹਰ ਰਸ ਮੇਠਾ ਮਨ ਮਹਿਬੂਠਾ ਸਤਿਗੁਰ ਤੂਠਾ ਸਹਿਜ ਭਇਆ ਗ੍ਰਿਹਵਸ ਆਇਆ ਮੰਗਲ ਗਾਇਆ ਪੰਚ ਦੁਸ਼ਟ ਓਏ ਭਾਗ ਗਿਆ ਸੀਤਲ ਆਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਸੋ ਪ੍ਰਭ ਨੈਣੀ ਡੀਠਾ। ਪੰਜ ਪਿਆਰਿਆਂ ਰੂਪੀ ਸਾਜਨ ਸੰਤ ਵਿਚੋਲਿਆਂ ਦੁਆਰਾ ਅੰਮ੍ਰਿਤ ਦੇ ਗਟਾਕ ਛੱਕ ਕੇ ਤ੍ਰਿਪਤ ਅਗਾਇਆ ਉੱਤਮ ਜਨਾ ਜਗਿਆਸੂਆਂ ਨੂੰ ਜਦੋਂ ਪਹਿਲੇ ਸੱਜਰੇ ਸੁਹਾਗ ਭਾਗ ਦੀ ਜਾਗ ਲੱਗਦੀ ਹੈ ਤਾਂ ਉਹ ਪਰਮ ਆਨੰਦ ਦੀ ਮਸਤੀ ਵਿੱਚ ਡੁੱਲ ਡੁੱਲ ਕੇ ਅਨਹਿਦਾਣੀ ਪੁਕਾਰ ਪੁਕਾਰ ਉੱਠਦੇ ਹਨ। ਉਹਨਾਂ ਦੀ ਇਹ ਪੁਕਾਰ ਵੀ ਭਾਉ ਭਗਤੀ ਭਰਿਆ ਬਿਸਮਾਦ ਨਾਦੀ ਕੀਰਤਨ ਜਜ਼ਬਾ ਹੁੰਦਾ ਹੈ ਜੋ ਧੁਰ ਅਗੰਮੀ ਤਰੰਗ ਕਾਂਗ ਸਾਂਗ ਬੇਧਿਆ ਗੂੰਜ ਉੱਠਦਾ ਹੈ। ਇਹ ਵੀ ਪਰਮ ਭਾਣੇ ਅੰਦਰ ਹੀ ਐਸਾ ਹੁੰਦਾ ਹੈ। ਗੁਰੂ ਨਿਰੰਕਾਰੀ ਜੋਤਿਸ਼ ਪਾਤਸ਼ਾਹੀਆਂ ਦੇ ਮੁਖਾਰ ਬਿੰਦੋਂ ਇਸ ਪ੍ਰਕਾਰ ਦੇ ਇਲਾਹੀ ਨਾਦ ਬਿਸਮਾਦ ਤਰੰਗ ਜਜ਼ਬੇ ਆਮੁਹਾਰੇ ਨਿਕਸੇ ਨਿਕਸਾਏ ਹਨ। ਅਕਾਲ ਪੁਰਖ ਨੇ ਆਪ ਇਹ ਆਕਾਸ਼ਬਾਣੀ ਸਤਿਗੁਰ ਸਾਹਿਬਾਨ ਦੇ ਮੁਖਾਰ ਬਿੰਦੋਂ ਨਿਕਸਾਈ ਹੈ ਕਿ ਅਸ਼ਰਤਕ ਸੰਸਾਰੀਆਂ ਲਈ ਇਸ ਦੀ ਸ਼ਹਾਦਤਮਈ ਸਾਖਾ ਕਾਇਮ ਹੋ ਜਾਵੇ ਕਿ ਅਦਿਸ਼ਟ ਅਗੋਚਰ ਵਿਵਸਥਾਵਾਂ ਅਤੇ ਤਿੰਨਾਂ ਵਿਵਸਥਾਵਾਂ ਦੇ ਸਰ ਚਸ਼ਮੇ ਦੇ ਗੁਪਤੋਂ ਪ੍ਰਗਟ ਹੋਣ ਦੀ ਸਾਕਸ਼ਾਤਕਾਰ ਹੋਣ ਦੀ ਪੱਕੀ ਅਥਾਰਿਟੀ ਭਾਵ ਸਨਅਤ ਦਾ ਧੁਰਵਾਂ ਬੱਜ ਜਾਵੇ ਤਾਂ ਕਿ ਕੋਈ ਗੁਰਸਿੱਖ ਮੁਖਰੀ ਖਾ ਕੇ ਪਿਛਾਂ ਨੂੰ ਮੋਢਣਾ ਨਾ ਮੋੜ ਸਕੇ ਸਗੋਂ ਅਗਾਹਾਂ ਨੂੰ ਤਾਂਘਣ ਦੀ ਚੜ੍ਹਦੀ ਕਲਾ ਵਿੱਚ ਰਹੇ। ਦੇਖੋ ਗੁਰਸਿੱਖਾਂ ਦੇ ਸਰਤਾਜ ਸ੍ਰੀ ਗੁਰੂ ਪੰਚਮ ਪਾਤਸ਼ਾਹ ਜੀ ਅਨਹਦ ਸ਼ਬਦ ਪ੍ਰਥਾਏ ਆਪਣੇ ਮੁੱਖ ਕਮਲ ਤੋਂ ਉੱਚਰੀ ਸੱਚੀ ਅਥਾਰਿਟੀ ਦਾ ਕੈਸਾ ਅਦਭੁਤ ਪ੍ਰਮਾਣ ਦਿੰਦੇ ਹਨ। ਨਵ ਨਿਧੇ ਨੋ ਨਿਧੇ ਮੇਰੇ ਘਰ ਮੈਂ ਆਈ ਰਾਮ ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਤੇ ਆਈ ਰਾਮ ਨਾਮ ਤੇ ਆਈ ਸਦਾ ਸਿਖਾਈ ਸਹਿਜ ਸੁਭਾਈ ਗੋਵਿੰਦਾ ਗਣਤ ਮਿਟਾਈ ਚੂਕੀ ਧਾਈ ਕਦੇ ਨਾ ਵਿਆਪੈ ਮਨ ਚਿੰਦਾ ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ਕਹੋ ਨਾਨਕ ਪਿਰ ਮੇਰੇ ਸੰਗੇ ਤਾਂ ਮੈਂ ਨਵਨਿਧ ਪਾਈ। ਸਤਿਗੁਰ ਦੇ ਹੁਕਮ ਹੁਕਮਾਂ ਸਿਰ ਸਰਬ ਉੱਤਮ ਹੁਕਮ ਗੁਰਮਤ ਨਾਮ ਨੂੰ ਕੁਮਾਵਣ ਹਾਰੇ ਗੁਰਮੁਖ ਜਨਾਂ ਨੇ ਪ੍ਰਤੱਖ ਪਰਤਿਆ ਕੇ ਦੇਖਿਆ ਦੇਖ ਲਿਆ ਕਿ ਤੁੱਟ ਨਾਮ ਅਭਿਆਸ ਕਮਾਈ ਕੀਤਿਆਂ ਉੱਪਰਲੇ ਗੁਰ ਪ੍ਰਮਾਣ ਅੰਦਰ ਦਰਸਾਏ ਸਾਰੇ ਹੀ ਪਰਮਾਰਥ ਸਿੱਧ ਹੋ ਜਾਂਦੇ ਹਨ। ਨਾਮ ਦਾ ਜੋਤ ਬੀਜ ਲਾਰੀ ਜ਼ਹੂਰ ਜਦੋਂ ਘੱਟ ਅੰਦਰ ਹੀ ਅਗੰਮੋ ਚਮਤਕ੍ਰਿਤ ਹੁੰਦਾ ਹੈ ਤਾਂ ਨਿਧਾਂ ਸਿਰ ਨਿਧ ਵਾਹਿਗੁਰੂ ਦੇ ਦਰਸ਼ਨਾਂ ਦਾ ਨਿਕਟ ਤੋਂ ਨਿਕਟ ਅੰਦਰ ਆਏ ਖਲੋਵਣਾ ਇੱਕ ਸਹਿਜ ਸੁਭਾਈ ਹੱਥਾਂ ਉੱਤੇ ਸਰੋਂ ਜਮਾਉਣ ਵਾਲੀ ਸਮਰਥਕ ਦੀਦਬਾਜ਼ੀ ਹੋ ਜਾਂਦੀ ਹੈ। ਤਦੋਂ ਸਭ ਗਣਤਾਂ ਮਿਟ ਜਾਂਦੀਆਂ ਹਨ ਮਨ ਦੀਆਂ ਸਭ ਧਾਵਣੀਆਂ ਚੁੱਕ ਜਾਂਦੀਆਂ ਹਨ ਚਿੰਤਾ ਚਿਤਵਨੀਆਂ ਸਭ ਕਾਫੂਰ ਹੋ ਜਾਂਦੀਆਂ ਹਨ। ਫੁਰਾਟੇ ਮਾਰ ਕੇ ਅੰਦਰੋਂ ਹੀ ਗੋਬਿੰਦ ਗੱਜ ਉੱਠਦਾ ਹੈ ਅਤੇ ਸਦ ਨਵਤਨ ਮਨ ਰੰਗੀ ਅਚਰਜ ਸੋਭਾ ਬਣ ਸੋਭਦੀ ਹੈ। ਪ੍ਰੀ ਪ੍ਰੀਤਮ ਵਾਹਿਗੁਰੂ ਦਾ ਸਨਮੁਖੀ ਦਰਸ਼ਨ ਦੀਦਾਰ ਅਤੇ ਅੰਕ ਮੇਲੀਆਂ ਮਿਲਾਪ ਜਦੋਂ ਹੋ ਜਾਂਦਾ ਹੈ ਤਾਂ ਹੀ ਸੱਚੀ ਨਿਧ ਨਿਧਾਨ ਮਨੋਰਥ ਮੁਰਾਦ ਪੂਰੀ ਹੁੰਦੀ ਹੈ। ਆਣ ਨਿਧੀਆਂ ਰਿਧੀਆਂ ਸਿੱਧੀਆਂ ਸਭ ਹੇਜ ਪ੍ਰਤੀਤ ਹੁੰਦੀਆਂ ਹਨ।